ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਕਿਵ ਸਚਿਆਰਾ ਹੋਵੀਐ, ਕਿਵ ਕੂੜੇ ਟੁੱਟੇ ਪਾਲ, ਅਤੇ ਨਾਲ ਹੀ ਸਤਿਗੁਰਾਂ ਨੇ ਇਸ ਦਾ ਉੱਤਰ ਦਿੱਤਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਹੁਕਮ ਕੀ ਹੈ? ਹੁਕਮ ਰਜਾਈ ਚੱਲਣ ਤੋਂ ਕੀ ਭਾਵ ਹੈ? ਕਿਵੇਂ ਅਸੀਂ ਇਲਾਹੀ ਹੁਕਮ ਤੋਂ ਬੇਮੁੱਖ ਹੋ ਕੇ ਝੋਟਾਂ ਖਾਂਦੇ ਹਾਂ, ਅਤੇ ਕਿਵੇਂ ਇਸ ਦੀ ਕਮਾਈ ਕਰ ਸਕਦੇ ਹਾਂ? ਗੁਰਮੁਖ ਪਿਆਰੇ ਬਾਊ ਜੋਹਰਾਂ ਨੇ ਆਪ ਹੁਕਮ ਰਜਾਈ ਚੱਲਣ ਦੀ ਸੁੱਚੀ ਸੁੱਚੀ ਅਵਸਥਾ 'ਤੇ ਪਹੁੰਚ ਕੇ ਆਪਣੇ ਆਤਮਿਕ ਅਨੁਭਵ ਹੁਕਮ ਦੇ ਵਿਸ਼ੇ ਦੇ ਲਿਖੇ ਹੋਏ ਗੁਰਬਾਣੀ ਵਿਚਾਰ ਦੇ 9 ਲੇਖਾਂ ਦੀ ਲੜੀ ਵਿੱਚ ਅੰਕਿਤ ਕੀਤੇ ਹਨ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਹੁਕਮ ਭਾਗ 2। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਅਤੇ ਵੱਡਾ ਹੋ ਕੇ ਉਹ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ, ਤਾਂ ਉਹਨੂੰ ਹੋਰਨਾਂ ਵਾਂਗ ਉਹਦੀ ਲਿਆਕਤ ਅਤੇ ਕੰਮ ਦੇ ਅਨੁਸਾਰ ਉਜਰਤ ਮਿਲਦੀ ਹੈ। ਉਹਦੇ ਨਾਲ ਬਾਕੀ ਨੌਕਰਾਂ ਵਾਲਾ ਹੀ ਵਰਤਾਵਾ ਕੀਤਾ ਜਾਂਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਣਾ ਨਾਲ ਉਹਨੂੰ ਆਪਣੇ ਮਾਲਕ, ਆਪਣੇ ਬਾਪ ਦੀ ਜਾਣ ਪਹਿਚਾਣ ਹੋ ਜਾਵੇ, ਤਾਂ ਉਸੇ ਵੇਲੇ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ, ਅਤੇ ਫਿਰ ਆਪਣੇ ਬਾਪ ਦੀ ਜਾਇਦਾਦ, ਉਹਦੀ ਵਿਰਾਸਤ ਦਾ ਅਵੱਸ਼ ਹੀ ਹੱਕਦਾਰ ਅਤੇ ਮਾਲਕ ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਅਸੀਂ ਜੀਵ ਵੀ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਗਏ ਹਾਂ। ਅਸੀਂ ਆਪਣੀ ਨਿੱਕੀ ਜਿਹੀ ਹੋਮੇ ਵਿੱਚ ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਪੰਜਾਂ ਦੀ ਗੁਲਾਮੀ ਵਿੱਚ ਮਾਇਕੀ ਜੀਵਨ ਭੋਗਦੇ ਹਾਂ, ਅਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਗੁਜ਼ਾਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਕੀ ਨਾਮ, ਪ੍ਰੀਤ, ਪ੍ਰੇਮ, ਰਸ, ਹੁਕਮ, ਚਾਓ, ਸੁੱਖ, ਸਾਰੀਆਂ ਇਲਾਹੀ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ, ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜੁਗਾਂ ਜੁਗਾਂਤਰਾਂ ਤੋਂ ਸਾਡੇ ਗੁਰੂ, ਅਵਤਾਰ, ਮਹਾਂਪੁਰਖ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਆਪਣੇ ਇਲਾਹੀ ਮਾਂ ਬਾਪ ਅਰਥਾਤ ਪਰਮੇਸ਼ਰ ਅਤੇ ਉਹਦੇ ਸੁਖਦਾਈ ਹੁਕਮ ਦੀ ਬਾਬਤ ਉਪਦੇਸ਼ ਦਿੰਦੇ ਆਏ ਹਨ, ਪ੍ਰੇਰਨਾ ਕਰਦੇ ਆਏ ਹਨ। ਫਿਰ ਵੀ ਸਾਨੂੰ ਆਪਣੀ ਇਲਾਹੀ ਵਿਰਾਸਤ ਅਤੇ ਹੁਕਮ ਦੀ ਅਜੇ ਤੱਕ ਸੋਝੀ ਨਹੀਂ, ਪਹਿਚਾਣ ਨਹੀਂ। ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ ਕਿ ਇਹੋ ਜਿਹੀ ਇਲਾਹੀ ਤੁਰਕੀ ਬਾਣੀ ਦੇ ਬੇਅੰਤ ਪਾਠ, ਕਥਾ, ਕੀਰਤਨ, ਰਹਿਣ ਸਬਾਈਆਂ ਕਰਦਿਆਂ ਸੁਣਦਿਆਂ ਸਿੱਖ ਜਗਤ ਦਾ ਬਹੁਤ ਸਾਰਾ ਹਿੱਸਾ ਇਸ ਇਲਾਹੀ ਹੁਕਮ ਦੇ ਅੰਤਰੀਵ ਅਨੁਭਵੀ ਜਾਂ ਆਤਮਿਕ ਭੇਦ ਨੂੰ ਸਮਝਣ, ਬੁੱਝਣ, ਪਹਿਚਾਨਣ ਤੋਂ ਅਸਮਰਥ ਹੈ। ਸਾਡੀ ਇਸ ਧਾਰਮਿਕ ਆਤਮਿਕ ਅਣਗਹਿਲੀ, ਇਸ ਅਵੇਸਲੇਪਨ, ਬੇਪਰਵਾਹੀ, ਬੇਮੁਖਤਾਈ ਦਾ ਭਿਆਨਕ ਅਤੇ ਦੁਖਦਾਈ ਸਿੱਟਾ ਇਹ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਰਥਾਤ ਮਾਨਸਿਕ, ਆਰਥਿਕ, ਰਾਜਨੀਤਿਕ, ਧਾਰਮਿਕ ਜਾਂ ਆਤਮਿਕ ਜੀਵਨ ਵਿੱਚ ਇਹ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਇਸ ਇਲਾਹੀ ਗੁੱਝੇ ਨਾਲ ਲਿਖੇ ਹੁਕਮ ਦੇ ਭੇਦ ਤੋਂ ਅਵੇਸਲੇ ਹੋ ਕੇ ਅਸੀਂ ਆਪਣੀਆਂ ਸਿਆਣਪਾਂ ਵਿੱਚ ਆਪ ਖੁਦਰੇ ਆਪਣੇ ਭਾਣੇ ਵਿੱਚ ਚੱਲਣ ਨੂੰ ਵਡਿਆਈ ਸਮਝਦੇ ਹਾਂ। ਗੁਰਬਾਣੀ ਵਿੱਚ ਇਸ ਇਲਾਹੀ ਹੁਕਮ ਨੂੰ ਨਾ ਸਮਝਣ, ਨਾ ਬੁੱਝਣ ਜਾਂ ਨਾ ਪਹਿਚਾਨਣ ਦੀ ਹਾਲਤ ਦੀ ਬਾਬਤ ਸਾਨੂੰ ਅਨੇਕ ਤਰ੍ਹਾਂ ਨਾਲ ਤਾੜਨਾ ਕੀਤੀ ਗਈ ਹੈ, ਆਪਣੀ ਅਗਿਆਨਤਾ ਤੇ ਢੀਠਤਾਈ ਵਿੱਚ ਮਚਲੇ ਹੋ ਕੇ ਫੇਰ ਵੀ ਅਸੀਂ ਇਹਨਾਂ ਇਲਾਹੀ ਉਪਦੇਸ਼ਾਂ ਦੇ ਉੱਪਰੋਂ ਦੀ ਲੰਘ ਜਾਂਦੇ ਹਾਂ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ, ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੇ। ਕਿਰਤ ਨਾ ਮਿਟੀ ਹੁਕਮ ਨਾ ਬੂਝੇ ਪਸ਼ੂਆਂ ਮਾਏ ਸਮਾਨਾ, ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ। ਅਸੀਂ ਜਿਵੇਂ ਆਪਣੇ ਸੁਨੇਹੇ ਵਾਇਰਲੈਸ ਰਾਹੀਂ ਦੂਰ ਦੁਰੇਡੇ ਭੇਜਦੇ ਹਾਂ, ਇਸੇ ਤਰ੍ਹਾਂ ਦੂਰ ਦੁਰਾਡਿਆਂ ਦੀਆਂ ਖਬਰਾਂ ਵੀ ਅਸੀਂ ਰੇਡੀਓ ਜਾਂ ਟੈਲੀਵਿਜ਼ਨ ਉੱਤੇ ਦੇਖਦੇ ਸੁਣਦੇ ਹਾਂ। ਇਸ ਤਾਲਮੇਲ ਰਾਹੀਂ ਅਸੀਂ ਚਾਲੂ ਰੇਡੀਓ ਇੱਕੋ ਲਹਿਰ ਵੇਵਲੈਂਥ ਖਾਸ ਮੀਟਰ, ਦੂਜੇ ਪਾਸੇ ਤਾਕਤਵਰ ਟਰਾਂਸਮੀਟਰ ਅਤੇ ਸਾਫ ਵਾਯੂਮੰਡਲ ਸਾਨੂੰ ਲੋੜੀਂਦਾ ਹੈ। ਹਵਾ ਦੇ ਵਿੱਚ ਕਈ ਕਿਸਮ ਦੀਆਂ ਆਵਾਜ਼ਾਂ ਭਰੀਆਂ ਹੋਈਆਂ ਹਨ, ਪਰ ਜਦੋਂ ਸਾਡਾ ਰੇਡੀਓ ਕਿਸੇ ਖਾਸ ਮੀਟਰ ਤੇ ਕਿਸੇ ਖਾਸ ਵੇਵਲੈਂਥ ਉੱਤੇ ਸੁਰ ਕੀਤਾ ਹੋਇਆ ਹੋਵੇ ਤਾਂ ਫਿਰ ਉਸੇ ਮੀਟਰ ਵਾਲੀ ਆਵਾਜ਼ ਸਾਨੂੰ ਸੁਣਦੀ ਹੈ। ਵਲਵਲਿਆਂ ਦੀ ਵੇਵਲੈਂਥ ਇਸੇ ਕਰਕੇ ਦੋਨੋਂ ਪਾਸੇ ਇੱਕ ਸੁਰ ਹੋਣੀ ਚਾਹੀਦੀ ਹੈ, ਵਰਨਾ ਬੇਧਿਆਨੀ ਦੇ ਵਿੱਚ ਬਾਤਚੀਤ ਦਾ ਕੋਈ ਸਿੱਟਾ ਨਹੀਂ ਨਿਕਲਦਾ। ਸਾਡੇ ਵਲਵਲੇ ਤ੍ਰੈਗੁਣੀ ਮਾਈਕੀ ਮੰਡਲ ਅੰਦਰ ਸਾਡੇ ਮਾਈਕੀ ਖਿਆਲਾਂ ਦਾ ਪ੍ਰਗਟਾਵਾ ਹਨ। ਇਹਨਾਂ ਦਾ ਮਨ ਚਿੱਤ ਬੁੱਧੀ ਦੇ ਵੇਵਲੈਂਥ ਉੱਤੇ ਤਾਲਮੇਲ ਜਾਂ ਲੇਵਾ ਦੇਵੀ ਹੋ ਸਕਦੀ ਹੈ। ਜੋ ਸਾਡੇ ਮਨ ਦੇ ਵਿਚਾਰ ਹਨ ਉਹਨਾਂ ਦੇ ਮਨ ਚਿੱਤ ਬੁੱਧੀ ਦੇ ਵੇਵਲੈਂਥ ਤੇ ਹੀ ਦੂਸਰਿਆਂ ਦੇ ਨਾਲ ਵਿਚਾਰ ਵਟਾਂਦਰਾ ਹੋ ਸਕਦਾ ਹੈ। ਇਲਾਹੀ ਹੁਕਮ ਦੀ ਖੇਲ ਇਹ ਕਿਉਂ ਉੱਚੇ ਸੁੱਚੇ ਆਤਮਿਕ ਮੰਡਲ ਦੇ ਵੇਵਲੈਂਥ ਉੱਤੇ ਵਰਤਦੀ ਹੈ, ਮਾਨਸਿਕ ਨੀਵੇਂ ਬੁੱਧੀ ਮੰਡਲ ਦੇ ਵੇਵਲੈਂਥ ਉੱਤੇ ਇਹਨੂੰ ਸਮਝਿਆ ਬੁੱਝਿਆ ਨਹੀਂ ਜਾ ਸਕਦਾ। ਇਹ ਇਲਾਹੀ ਹੁਕਮ ਕੀ ਹੈ? ਇਹ ਪਰਮੇਸ਼ਰ ਦੀ ਆਪਣੀ ਹੋਂਦ ਵਿੱਚੋਂ ਉਪਜਾ ਹੈ, ਜਿਵੇਂ ਕਿ ਸੂਰਜ ਵਿੱਚੋਂ ਧੁੱਪ ਪ੍ਰਕਾਸ਼ਿਤ ਹੁੰਦੀ ਹੈ। ਇਹ ਇਲਾਹੀ ਹੁਕਮ ਪਰਮੇਸ਼ਰ ਨੇ ਆਪਣੀ ਮੌਜ ਵਿੱਚ ਪ੍ਰਕਾਸ਼ ਨਾਮ ਦਾ ਵਿਕਾਸ ਕੀਤਾ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅੰਤਰ ਆਤਮੇ ਇਹ ਹੁਕਮ ਰਵ ਰਿਹਾ ਭਰਪੂਰ ਹੈ। ਇਹਦੇ ਨਾਲ ਜਿਹੜਾ ਇਹ ਮਾਈਕੀ ਮੰਡਲ ਰਚਿਆ ਗਿਆ, ਸਾਡਾ ਤ੍ਰੈਗੁਣੀ ਮਾਈਕੀ ਮੰਡਲ, ਇਹ ਵੀ ਇਹਦੇ ਹੁਕਮ ਦੀ ਰਵਾਨਗੀ ਵਿੱਚ ਹੀ ਚੱਲ ਰਿਹਾ ਹੈ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਾਰ, ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ, ਹੁਕਮੇ ਅੰਦਰ ਆਇਆ ਪਿਆਰੇ ਹੁਕਮ ਜਾਦੋ ਜਾਏ, ਹੁਕਮੇ ਬੰਨ ਚਲਾਈਏ ਪਿਆਰੇ ਮਨਮੁਖ ਲਹਿ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ। ਹੁਕਮੀ ਸਾਜੇ ਹੁਕਮੀ ਢਾਏ ਏਕ ਚੱਸੇ ਮੈਂ ਲੱਖ, ਪਰ ਅਸੀਂ ਆਪਣੀ ਸੀਮਿਤ ਬੁੱਧੀ ਦੁਆਰਾ ਇਸ ਗੁੱਝੇ ਅਤ ਸੂਖਮ ਅੰਤਰ ਆਤਮੇ ਨਾਲ ਲਿਖੇ ਇਲਾਹੀ ਹੁਕਮ ਜਾਂ ਭਾਣੇ ਨੂੰ ਗਲਤ ਸਮਝੀ ਬੈਠੇ ਹਾਂ ਅਤੇ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਵਿੱਚ ਹੀ ਠੋਕਰਾਂ ਖਾਂਦੇ ਹਾਂ। ਆਪਣੀਆਂ ਸਿਆਣਪਾਂ ਜਾਇਜ਼ ਨਜਾਇਜ਼ ਉਕਤੀਆਂ ਜੁਕਤੀਆਂ ਨਾਲ ਅਸੀਂ ਕਿਸੇ ਵੀ ਕਸ਼ਟ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਸਾਡੇ ਯਤਨ ਅਸਫਲ ਹੋ ਜਾਣ ਅੰਤ ਵਿੱਚ ਅਸੀਂ ਨਿਹੱਥੇ ਅਤੇ ਨਿਆਸਰੇ ਹੋ ਕੇ ਉਸ ਕਲੇਸ਼ ਜਾਂ ਕਸ਼ਟ ਨੂੰ ਫਿਰ ਰੱਬ ਦਾ ਭਾਣਾ ਜਾਂ ਉਹਦਾ ਹੁਕਮ ਕਹਿ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਦਿੰਦੇ ਹਾਂ। ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਸੀਮਤ ਦਿਮਾਗੀ ਗਿਆਨ ਨਾਲ ਜਾਣਿਆ ਬੁੱਝਿਆ ਨਹੀਂ ਜਾ ਸਕਦਾ, ਕਿਉਂਕਿ ਇਹ ਹੁਕਮ ਤਾਂ ਆਤਮਿਕ ਮੰਡਲ ਦੀ ਇਲਾਹੀ ਖੇਡ ਹੈ। ਇਹ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਆਤਮਿਕ ਮੰਡਲ ਦੇ ਵੇਵਲੈਂਥ ਉੱਤੇ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਸਿੱਝਿਆ ਜਾ ਸਕਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਨੂੰ ਬੁੱਧੀ ਨਾਲ ਸਮਝਣਾ ਨਹੀਂ ਦੱਸਿਆ, ਬਲਕਿ ਹੁਕਮ ਦੇ ਆਤਮਿਕ ਗੁੱਝੇ ਭੇਦ ਨੂੰ ਬੁੱਝਣ ਲਈ, ਪਹਿਚਾਨਣ ਲਈ ਸਾਨੂੰ ਪ੍ਰੇਰਨਾ ਕੀਤੀ ਗਈ ਹੈ, ਜਿਹੜਾ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦੀ ਹੈ। ਇਸ ਅਪਾਰ ਗੁੱਝੇ ਇਲਾਹੀ ਹੁਕਮ ਨੂੰ ਬੁੱਝਣਾ ਕਮਾਉਣਾ ਇਹ ਜੀਵ ਦੇ ਆਤਮਿਕ ਮੰਡਲ ਦੀ ਖੇਲ ਹੈ। ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਇਹ ਚੌਥੇ ਮੰਡਲ ਦੀ ਖੇਡ ਹੈ। ਸੀਮਿਤ ਬੁੱਧੀ ਵਾਲੇ ਜੀਵ ਉਹ ਆਪਣੀਆਂ ਦਿਮਾਗੀ ਸਿਆਣਪਾਂ ਨਾਲ ਇਸ ਇਲਾਹੀ ਹੁਕਮ ਨੂੰ ਨਾ ਬੁੱਝ ਸਕਦੇ ਹਨ, ਨਾ ਮੰਨ ਜਾਂ ਕਮਾ ਸਕਦੇ ਹਨ, ਕਿਉਂਕਿ ਦੋਨਾਂ ਦੀਆਂ ਹਾਲਤਾਂ ਦੇ ਵੇਵਲੈਂਥ ਵਿੱਚ ਬੜਾ ਅੰਤਰ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਆਪਣੀਆਂ ਸਿਆਣਪਾਂ ਨਾਲ ਅਸੀਂ ਆਤਮਿਕ ਮੰਡਲ ਦੇ ਇਲਾਹੀ ਹੁਕਮ ਦੇ ਦਿਮਾਗੀ ਜਿਹਾ ਅਰਥ ਕਰਕੇ ਵਿਆਖਿਆ ਕਰ ਛੱਡਦੇ ਹਾਂ, ਆਪਣੀ ਹੋਮੇ ਨੂੰ ਪੱਠੇ ਪਾ ਛੱਡਦੇ ਹਾਂ, ਸਰੋਤਿਆਂ ਨੂੰ ਵੀ ਇਸ ਤਰ੍ਹਾਂ ਭੁਲੇਖਿਆਂ ਵਿੱਚ ਫਸਾਈ ਰੱਖਦੇ ਹਾਂ। ਸਾਡੀ ਠੁੱਲੀ ਆਵਾਜ਼ ਨੂੰ ਕਿਸੇ ਦੂਜੇ ਵੇਵਲੈਂਥ ਉੱਤੇ ਪਕੜਿਆ ਜਾਂ ਸੁਣਿਆ ਨਹੀਂ ਜਾ ਸਕਦਾ। ਹਰ ਇੱਕ ਜੀਵ ਦੇ ਭਿੰਨ ਭਿੰਨ ਖਿਆਲਾਂ ਦੇ ਵਲਵਲਿਆਂ ਦੀਆਂ ਅੱਡ ਅੱਡ ਲਹਿਰਾਂ ਹੁੰਦੀਆਂ ਹਨ, ਇਸੇ ਕਰਕੇ ਅਸੀਂ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਅਤੇ ਇਹੀ ਕਾਰਨ ਹੈ ਕਿ ਸਾਡਾ ਆਪਸ ਦੇ ਵਿੱਚ ਵਿਤਕਰਾ ਹੁੰਦਾ ਰਹਿੰਦਾ ਹੈ। ਗਲਤ ਫਹਿਮੀ, ਗਲਤ ਨਿਸ਼ਚੇ, ਸ਼ੱਕ, ਈਰਖਾ, ਖਿੱਚੋਤਾਣ, ਵਿਰੋਧ, ਲੜਾਈਆਂ ਦਾ ਘਰਾਂ, ਦਫ਼ਤਰਾਂ, ਸਰਕਾਰਾਂ, ਸ਼ਹਿਰਾਂ, ਮੁਲਕਾਂ, ਸ੍ਰਿਸ਼ਟੀ ਵਿੱਚ ਇੰਨਾ ਬੋਲਬਾਲਾ ਹੈ। ਏਕਤਾ, ਇਕਸੁਰਤਾ, ਮੈਤਰੀ ਭਾਵ, ਹਮਦਰਦੀ, ਦਇਆ, ਖਿਮਾ, ਪਿਆਰ, ਇਹਦਾ ਦੁਨੀਆਂ ਵਿੱਚ ਕਾਲ ਪਿਆ ਹੋਇਆ ਹੈ। ਇਹਦਾ ਮੂਲ ਕਾਰਨ ਇੱਕੋ ਉਸ ਇਲਾਹੀ ਹੁਕਮ ਨੂੰ ਨਾ ਬੁੱਝਣਾ ਹੈ। ਮਨਮੁੱਖ ਹੁਕਮ ਨਾ ਬੁੱਝੇ ਬੱਪੜੀ, ਨਿਤ ਹੋਮੇ ਕਰਮ ਕਮਾਏ। ਸਾਡੀ ਆਵਾਜ਼ ਤੇ ਵਲਵਲੇ ਇਹ ਮਾਈਕੀ ਮੰਡਲ ਦੇ ਵੇਵਲੈਂਥ ਉੱਤੇ ਕੰਮ ਕਰਦੇ ਹਨ, ਪਰ ਗੁਰਬਾਣੀ ਇਹ ਆਤਮ ਮੰਡਲ ਵਿੱਚ ਸਤਿਗੁਰਾਂ ਦੇ ਸੂਖਮ ਇਲਾਹੀ ਵਲਵਲਿਆਂ ਦਾ ਪ੍ਰਗਟਾਵਾ ਹੈ। ਇਹ ਤੱਤ ਰੂਪੀ ਵੇਵਲੈਂਥ ਦੁਆਰਾ ਪ੍ਰਕਾਸ਼ਿਤ ਹੋ ਕੇ ਰਵ ਰਹੀ ਭਰਪੂਰ ਹੈ। ਇਹ ਆਤਮਿਕ ਤੱਤ ਸਰੂਪੀ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਬਾਣੀ ਇਹ ਮਾਈਕੀ ਮੰਡਲ ਦੀਆਂ ਮਾਈਕੀ ਲਹਿਰਾਂ ਦੀ ਪਕੜ ਤੋਂ ਉੱਪਰ ਹੈ। ਇਹੀ ਕਾਰਨ ਹੈ ਕਿ ਅਸੀਂ ਬੇਅੰਤ ਪਾਠ, ਕਥਾ, ਕੀਰਤਨ ਕਰਦੇ ਹਾਂ, ਫਿਰ ਵੀ ਗੁਰਬਾਣੀ ਦੀਆਂ ਅੰਤਰੀਵ ਅਨੁਭਵੀ ਭਾਵਨਾਵਾਂ ਤੋਂ ਵਾਂਝੇ ਜਾ ਰਹੇ ਹਾਂ। ਇਸ ਗੁੱਝੇ ਆਤਮਿਕ ਮੰਡਲ ਵਿੱਚੋਂ ਉਪਜਿਆ ਹੋਇਆ ਇਲਾਹੀ ਹੁਕਮ ਅਸੀਂ ਆਪਣੀ ਸੀਮਿਤ ਬੁੱਧੀ ਦੇ ਵੇਵਲੈਂਥ ਉੱਤੇ ਪਕੜਨ ਦੀ ਕੋਸ਼ਿਸ਼ ਕਰਦੇ ਹਾਂ। ਇਹਨੂੰ ਕਮਾਉਣਾ ਜਾਂ ਮੰਨਣਾ ਕਿਵੇਂ ਕਿਹਾ ਜਾ ਸਕਦਾ ਹੈ? ਦਿਮਾਗੀ ਤੌਰ 'ਤੇ ਤਾਂ ਅਸੀਂ ਇਲਾਹੀ ਹੁਕਮ ਦੀ ਬਾਬਤ ਬਥੇਰੀਆਂ ਗੱਲਾਂ, ਬਹਿਸਾਂ, ਬਿਆਨ ਘੋਟਦੇ ਹਾਂ, ਲੋਕਾਂ ਨੂੰ ਇਸ ਰੱਬੀ ਹੁਕਮ ਨੂੰ ਮੰਨਣ ਕਮਾਉਣ ਦੀ ਪ੍ਰੇਰਨਾ ਵੀ ਦਿੰਦੇ ਹਾਂ, ਪਰ ਆਪ ਖੁਦ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੇ ਦੇ ਅਧੀਨ ਚੱਲ ਕੇ ਚੋਟਾਂ ਖਾ ਰਹੇ ਹਾਂ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਥ, ਤਾਂ ਕਾ ਹੁਕਮ ਨਾ ਬੁੱਝੈ ਬੱਪੜਾ, ਨਰਕ ਸੁਰਗ ਅਵਤਾਰੀ। ਜਿਵੇਂ ਅਸੀਂ ਖਬਰਾਂ ਸੁਣਨ ਲਈ ਉਸ ਮੀਟਰ ਤੇ ਵੇਵਲੈਂਥ ਉੱਤੇ ਰੇਡੀਓ ਲਾਉਂਦੇ ਹਾਂ ਜਿੱਥੋਂ ਉਹ ਪ੍ਰਕਾਸ਼ਿਤ ਹੁੰਦੀਆਂ ਹਨ, ਹੋਰ ਕਿਸੇ ਮੀਟਰ ਉੱਤੇ ਜਾਂ ਵੇਵਲੈਂਥ ਉੱਤੇ ਇਹ ਖਬਰਾਂ ਨਹੀਂ ਸੁਣੀਆਂ ਜਾ ਸਕਦੀਆਂ। ਇਸੇ ਤਰ੍ਹਾਂ ਸਾਡਾ ਧਿਆਨ, ਸਾਡੀ ਸੁਰਤੀ ਬਿਰਤੀ ਦੀ ਸੂਈ ਬਾਹਰ ਮੁਖੀ ਮਾਈਕੀ ਮੰਡਲ ਦੇ ਮੋਹ ਮਾਇਆ ਵਿੱਚ ਖੱਚਤ ਤੇ ਗਲਤਾਨ ਹੈ। ਅਸੀਂ ਅੰਤਰ ਆਤਮੇ ਤੱਤ ਰੂਪੀ ਅਨੁਭਵੀ ਰੇਡੀਓ ਤੋਂ ਉੱਕਾ ਬੇਖਬਰ ਹਾਂ, ਅਣਜਾਣ ਹਾਂ, ਅਗਿਆਨੀ, ਅਵੇਸਲੇ, ਮਚਲੇ ਹੋਏ ਹੋਏ ਹਾਂ। ਸੋ ਇਲਾਹੀ ਹੁਕਮ ਨੂੰ ਸੁਣਨ ਬੁੱਝਣ ਤੋਂ ਅਸੀਂ ਅਸਮਰਥ ਹਾਂ, ਇਹਨੂੰ ਮੰਨਣਾ ਤੇ ਕਮਾਉਣਾ ਤਾਂ ਕੀ ਸੀ? ਇਸ ਸੂਖਮ ਇਲਾਹੀ ਹੁਕਮ ਨੂੰ ਬੁੱਝਣ ਲਈ, ਪਹਿਚਾਨਣ ਲਈ ਸਾਨੂੰ ਕੀ ਕਰਨਾ ਹੋਏਗਾ? ਆਪਣੀ ਬਾਹਰ ਮੁਖੀ ਧਿਆਨ ਸੁਰਤੀ ਬਿਰਤੀ ਨੂੰ ਆਪਣੇ ਅੰਤਰ ਆਤਮਾ ਵੱਲ ਮੋੜਨਾ ਹੋਏਗਾ। ਸੇਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਪਰ ਜੁਗਾਂ ਜੁਗਾਂਤਰਾਂ ਤੋਂ ਮਨਾਂ ਦੀ ਬਿਰਤੀ ਨੂੰ ਬਾਰਮੁਖੀ ਮਾਈਕੀ ਮੰਡਲ ਵਿੱਚ ਖਿੰਡਨ ਦੌੜਨ ਦੁੜੰਗੇ ਲਾਉਣ ਦੀ ਮਾਨਸਿਕ ਰੰਗ ਰਸ ਭੋਗਣ ਦੀ ਆਦਤ ਪਈ ਹੋਈ ਹੈ। ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਬੜਾ ਕਠਿਨ ਹੈ। ਇਸੇ ਲਈ ਇੰਨੇ ਪਾਠ ਪੂਜਾ ਕੀਰਤਨ ਸਿਮਰਨ ਸਮਾਧੀ ਵਿੱਚ ਸਾਡਾ ਮਨ ਨਹੀਂ ਟਿਕਦਾ। ਜਗਿਆਸੂਆਂ ਦੀ ਇਹ ਆਮ ਹੀ ਸ਼ਿਕਾਇਤ ਹੁੰਦੀ ਹੈ। ਸੋ ਅਸਾਧ ਅਵਾਰਾ ਤੇ ਬੇਲਗਾਮੇ ਮਨ ਨੂੰ ਅੰਤਰਮੁਖੀ ਮੋੜਨਾ ਅਤ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਨ ਹੈ ਕਿਨਹੋਂ ਗੁਰਮੁਖ ਜਾਣਾ। ਮਨ ਨੂੰ ਮੋੜ ਕੇ ਅੰਤਰਮੁਖੀ ਸਿਮਰਨ ਅਭਿਆਸ ਕੀਤੇ ਬਗੈਰ ਆਤਮਿਕ ਮੰਡਲ ਦੇ ਉੱਚੇ ਸੁੱਚੇ ਤੱਤ ਰੂਪ ਹੁਕਮ ਨੂੰ ਜਾਣਿਆ ਨਹੀਂ ਜਾ ਸਕਦਾ, ਬੁੱਝਿਆ ਨਹੀਂ ਜਾ ਸਕਦਾ, ਕਮਾਇਆ ਨਹੀਂ ਜਾ ਸਕਦਾ। ਗੁਰਮਤ ਅਨੁਸਾਰ ਫਿਰ ਇਸ ਕਠਿਨ ਆਤਮਿਕ ਖੇਲ ਨੂੰ ਕਮਾਉਣ ਲਈ ਬਖਸ਼ਿਆ ਹੋਇਆ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਤਿਅੰਤ ਲਾਭਦਾਇਕ ਤੇ ਸਹਾਇਕ ਹੁੰਦੀ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੇ ਪਾਏ, ਅੰਚਲ ਗਹਿ ਕੇ ਸਾਧ ਕਾ ਤਰਨਾ ਏ ਸੰਸਾਰ। ਸੋ ਇਸ ਇਲਾਹੀ ਅਨੋਖੀ ਅਸਚਰਜ ਅਤ ਸੂਖਮ ਹੁਕਮ ਦੀ ਲੁਕਣ ਮਿਚਾਈ ਦੀ ਖੇਲ ਇਹ ਸਦੀਵੀ ਵਰਤ ਰਹੀ ਹੈ। ਇਹਦੇ ਵਿੱਚ ਪਰਮਾਤਮਾ ਆਪਣੇ ਅਚਰਜ ਚੋਜ ਦੁਆਰਾ ਆਪ ਲੁਕਿਆ ਹੋਇਆ ਹੈ, ਆਪ ਜੀਵਾਂ ਵਿੱਚ ਵਿਚਰ ਕੇ ਆਪਣਾ ਹੁਕਮ ਵਰਤਾ ਰਿਹਾ ਹੈ, ਆਪ ਹੀ ਆਪਣੇ ਪਿਆਰੇ ਸੰਤਾਂ ਭਗਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਦੁਆਰਾ ਆਪਣੇ ਹੁਕਮ ਨੂੰ ਮੰਨਣ ਦੀ ਸਾਨੂੰ ਜਾਚ ਸਿਖਾ ਰਿਹਾ ਹੈ, ਗਿਆਨ ਦੇ ਰਿਹਾ ਹੈ। ਇਸ ਖੇਲ ਵਿੱਚ ਚੰਬੇ ਵਾਲੀ ਗੱਲ ਕੀ ਹੈ ਕਿ ਅਕਾਲ ਪੁਰਖ ਆਪਣੇ ਆਪ ਦੋਨੋਂ ਪਾਸੇ ਗੁਪਤੀ ਖੇਲ ਵਰਤਾ ਰਿਹਾ ਹੈ, ਨਾਲ ਹੀ ਆਪਣੀ ਰਚੀ ਖੇਲ ਨੂੰ ਦੇਖ ਕੇ ਆਪ ਪ੍ਰਸੰਨ ਹੋ ਰਿਹਾ ਹੈ। ਦੇਖਣ ਕੋ ਪ੍ਰਪੰਚ ਕੀਆ, ਇਸ ਸਾਰੀ ਅਨੋਖੀ ਬਚਿੱਤਰ ਅਚਰਜ ਗੁਪਤ ਨਿਰਾਲੀ ਪ੍ਰੇਮ ਖੇਲ ਵਿੱਚ ਅਕਾਲ ਪੁਰਖ ਦੇ ਪਿਆਰ ਉਹਦੀ ਬਖਸ਼ਿਸ਼ ਗੁਰਪ੍ਰਸਾਦ ਦੀ ਆਤਮਿਕ ਰੌਂ ਜਾਂ ਸਹਿਜ ਚਾਲ ਨੂੰ ਹੁਕਮ ਕਿਹਾ ਗਿਆ ਹੈ। ਹੁਕਮ ਹੈ ਕਿ ਇਹ ਜੋ ਅਨੋਖੀ ਖੇਲ ਅਕਾਲ ਪੁਰਖ ਦੋਨੋਂ ਪਾਸੇ ਵਰਤਾ ਰਿਹਾ ਹੈ, ਇਸ ਪ੍ਰੇਮ ਖੇਲ ਵਿੱਚ ਉਹਦਾ ਜੋ ਪਿਆਰ ਉਹਦੀ ਬਖਸ਼ਿਸ਼ ਉਹਦੀ ਗੁਰਪ੍ਰਸਾਦ ਦੀ ਆਤਮਿਕ ਰੌਂ ਵਰਤ ਰਹੀ ਹੈ, ਇਹੀ ਇਲਾਹੀ ਹੁਕਮ ਹੈ। ਇਸ ਇਲਾਹੀ ਗੁਪਤ ਖੇਲ ਜਾਂ ਹੁਕਮ ਵਿੱਚ ਅਤ ਸੂਖਮ ਗੁੱਜਾ ਭੇਦ ਹੈ, ਜਿਹਨੂੰ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਿਕ ਅਨੁਭਵ ਦੁਆਰਾ ਬੁੱਝਦੇ ਜਾਣਦੇ ਪਹਿਚਾਣਦੇ ਹਨ। ਫਿਰ ਐਸੇ ਮਹਾਂਪੁਰਖੀ ਇਸ ਉੱਚੀ ਸੁੱਚੀ ਇਲਾਹੀ ਪਿਰਮ ਖੇਲ ਨੂੰ ਉਹਨੂੰ ਹੁਕਮ ਨੂੰ ਬੁੱਝ ਕੇ ਸਹਿਜ ਸੁਭਾਏ ਭਾਣਾ ਮੰਨ ਰਹੇ ਹਨ, ਕਮਾ ਰਹੇ ਹਨ ਅਤੇ ਸਾਨੂੰ ਇਸ ਦੀ ਜਾਚ ਸਿਖਾਉਂਦੇ ਹਨ। ਇਸ ਲੇਖ ਦੇ ਆਰੰਭ ਵਿੱਚ ਜਿਵੇਂ ਅਸੀਂ ਪੜ੍ਹ ਚੁੱਕੇ ਹਾਂ ਕਿ 84 ਲੱਖ ਜੂਨਾਂ ਤਾਂ ਆਪਣੇ ਨਾਲ ਲਿਖੇ ਇਲਾਹੀ ਹੁਕਮ ਵਿੱਚ ਉਪਜਦੀਆਂ ਪਲਦੀਆਂ ਹਨ, ਇਲਾਹੀ ਰੌਂ ਦੀ ਰਵਾਨਗੀ ਦੀਆਂ ਲਹਿਰਾਂ ਉੱਤੇ ਉਹ ਨਿਸ਼ਚਿੰਤ ਹੋ ਕੇ ਆਪਣੇ ਸ਼ੌ ਸਾਗਰ ਵੱਲ ਅਣਜਾਣੇ ਸਹਿਜ ਸੁਭਾਏ ਰੁੜੀਆਂ ਜਾ ਰਹੀਆਂ ਹਨ। ਪਰ ਇਨਸਾਨ ਇੱਕ ਅਜਿਹੀ ਜੂਨ ਹੈ ਜੋ ਆਪਣੀਆਂ ਸਿਆਣਪਾਂ ਆਪਣੀਆਂ ਉਕਤੀਆਂ ਜੁਕਤੀਆਂ ਨਾਲ ਇਲਾਹੀ ਹੁਕਮ ਦੀ ਰਵਾਨਗੀ ਦੇ ਭਾਣੇ ਚੋਂ ਨਿਕਲ ਕੇ ਆਪਣੀ ਹੋਮੇ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ ਤੇ ਫਿਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਮਿਸਾਲ ਲਈ ਨਹਿਰ ਦੇ ਵਿਚਕਾਰ ਕੋਈ ਲੱਕੜੀ ਉਹ ਪਾਣੀ ਦੀਆਂ ਲਹਿਰਾਂ ਉੱਤੇ ਬਗੈਰ ਕਿਸੇ ਸਿਆਣਪ ਜਾਂ ਖੇਚਲ ਦੇ ਆਪਣੇ ਆਪ ਪਾਣੀ ਦੇ ਵੇਗ ਵਿੱਚ ਰੁੜੀ ਜਾਂਦੀ ਹੈ। ਪਰ ਜੇ ਕਿਸੇ ਵਜ੍ਹਾ ਨਾਲ ਉਹ ਨਹਿਰ ਦੇ ਕੰਢੇ ਵੱਲ ਰਿਸਕ ਜਾਏ, ਪੁਲ ਦੇ ਥਮਲੇ ਕੋਲ ਜੋ ਪਾਣੀ ਦਾ ਘੁੰਮਣ ਘੇਰ ਹੈ ਉਹਦੇ ਵਿੱਚ ਫਸ ਜਾਏ, ਤਾਂ ਫਿਰ ਉਹਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਨਹਿਰ ਵਿੱਚ ਰੁੜੀ ਜਾਂਦੀ ਲੱਕੜ ਦਾ ਉਦਾਹਰਣ ਇਨ ਬਿਨ ਇਨਸਾਨ ਉੱਤੇ ਢੁਕਦਾ ਹੈ, ਕਿਉਂਕਿ ਇਨਸਾਨ ਹੀ ਤੀਖਣ ਬੁੱਧੀ ਵਾਲੀ ਐਸੀ ਜੂਨ ਹੈ ਜਿਹੜੀ ਆਪਣੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਨਾਲ ਇਲਾਹੀ ਹੁਕਮ ਦੀ ਰਵਾਨਗੀ ਤੋਂ ਪਰੇ ਹੋ ਕੇ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਵਿੱਚ ਫਸ ਜਾਂਦੀ ਹੈ, ਫਿਰ ਕਰਮਾਂ ਅਨੁਸਾਰ ਦੁੱਖ ਭੋਗਦੀ ਹੈ। ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੇ ਭਾਏ ਫਿਰਾਏ। ਦੂਸਰੀ ਉਦਾਹਰਣ ਦਿੱਤੀ ਹੈ ਗੁਰਮੁਖ ਪਿਆਰਿਆਂ ਨੇ, ਕਹਿੰਦੇ ਪੁਲਾੜ ਵਿੱਚ ਤੇਜ਼ ਰਫਤਾਰ ਹਵਾਈ ਧਾਰਾਂ ਹੁੰਦੀਆਂ ਹਨ ਜੋ ਵਾਵ ਰੋਲੇ ਵਾਂਗ ਧਰਤੀ ਉੱਤੇ ਚੱਲਦੀਆਂ ਹਨ। ਇਹਨਾਂ ਨੂੰ ਹਨੇਰੀ ਵੀ ਕਿਹਾ ਜਾਂਦਾ ਹੈ। ਹਨੇਰੀ ਜਾਂ ਵਾਵ ਰੋਲੇ ਧਰਤੀ ਉੱਤੇ ਵਾਯੂਮੰਡਲ ਵਿੱਚ ਕਦੀ ਕਦੀ ਚੱਲਦੇ ਹਨ, ਪਰ ਸ਼ਕਤੀਮਾਨ ਤੂਫਾਨੀ ਧਾਰਾਂ ਇਹ ਪੁਲਾੜ ਵਿੱਚ ਅਕਸਰ ਚੱਲਦੀਆਂ ਰਹਿੰਦੀਆਂ ਹਨ। ਇਸ ਵਾਵ ਰੋਲੇ ਵਾਂਗ ਜੇ ਕੋਈ ਚੀਜ਼ ਇਹਨਾਂ ਤੂਫਾਨੀ ਵਾਯੂ ਧਾਰਾਂ ਵਿੱਚ ਫਸ ਜਾਏ ਤਾਂ ਉਹ ਤਿੱਖੇ ਵਹਿਣ ਵਿੱਚ ਆਪ ਮੁਹਾਰੇ ਉੱਡਦੀ ਜਾਂਦੀ ਹੈ। ਇਸੇ ਤੂਫਾਨੀ ਵਾਯੂ ਵਹਿਣ ਵਿੱਚ ਅਸੀਂ ਉੜਨ ਖਟੋਲਾ ਵੀ ਉਡਾਉਂਦੇ ਹਾਂ ਜੋ ਕਿ ਹਵਾ ਦੇ ਵੇਗ ਨਾਲ ਬੇਅੰਤ ਸ਼ਕਤੀ ਦੁਆਰਾ ਪੁਲਾੜ ਦੇ ਵਿੱਚ ਆਪ ਮੁਹਾਰੇ ਉੱਡਦਾ ਜਾਂਦਾ ਹੈ। ਇਸੇ ਤਰ੍ਹਾਂ ਆਤਮਿਕ ਮੰਡਲ ਵਿੱਚ ਇਲਾਹੀ ਹੁਕਮ ਜੀਵਨ ਰੌਂ ਜਾਂ ਨਾਮ ਦੀ ਰਵਾਨਗੀ ਚੱਲ ਰਹੀ ਹੈ। ਇਸ ਰਵਾਨਗੀ ਜਾਂ ਹੁਕਮ ਵਿੱਚ ਜੀਵ ਨੂੰ ਸਿਆਣਪਾਂ ਉਕਤੀਆਂ ਜੁਕਤੀਆਂ ਏਹੜ ਤੇਹੜ ਸੰਕਲਪ ਵਿਕਲਪ ਆਸਾ ਮਨਸਾ ਆਪਣੀਆਂ ਸਕੀਮਾਂ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਰੱਬੀ ਹੁਕਮ ਦੀ ਜੀਵਨ ਰੌਂ ਤਾਂ ਆਪਣੇ ਆਪ ਸਾਡੇ ਜੀਵਨ ਦੇ ਜਹਾਜ਼ ਨੂੰ ਆਪਣੀ ਸਹਿਜ ਚਾਲ ਨਾਲ ਚਲਾ ਰਹੀ ਹੈ। ਸਾਨੂੰ ਆਪਣੀ ਨਿੱਕੀ ਜਿਹੀ ਸੀਮਿਤ ਬੁੱਧੀ ਦੀਆਂ ਸਿਆਣਪਾਂ ਜਾਂ ਸਕੀਮਾਂ ਇੱਥੇ ਨਹੀਂ ਘੋਟਣੀਆਂ ਪੈਂਦੀਆਂ। ਸਾਡਾ ਮਨ ਚਿੱਤ ਬੁੱਧੀ ਅਕਾਲ ਪੁਰਖ ਦੀ ਅਨੰਤ ਸਿਆਣਪ ਜਾਂ ਨਾਲ ਲਿਖੇ ਹੁਕਮ ਦੇ ਅਧੀਨ ਹੋ ਕੇ ਉਹਦੇ ਸੁਰ ਵਿੱਚ ਭਾਣੇ ਵਿੱਚ ਕੰਮ ਕਰਦੀ ਹੈ। ਸੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਅਸੀਂ ਇਸ ਤਰ੍ਹਾਂ ਕਮਾਈ ਕਰ ਸਕਦੇ ਹਾਂ। ਸਤਿਗੁਰ ਬੋਹਿਤ ਹਰ ਨਾਵ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੇ ਭਾਣੇ ਜੋ ਚਲੇ, ਵਿੱਚ ਬੋਹਿਤ ਬੈਠਾ ਆਏ। ਇਸ ਅਵਸਥਾ ਵਿੱਚ ਮਨ ਦੇ ਸੰਕਲਪਾਂ ਵਿਕਲਪਾਂ ਕਰਮਾਂ ਧਰਮਾਂ ਨੂੰ ਇਲਾਹੀ ਭਾਣੇ ਦੀ ਰੰਗਤ ਚੜ ਜਾਂਦੀ ਹੈ। ਇਹਦੇ ਲਈ ਅਸੀਂ ਆਪਣੇ ਕਰਮਾਂ ਦੇ ਜ਼ਿੰਮੇਵਾਰ ਨਹੀਂ ਹੁੰਦੇ, ਜਮਾਂ ਦੇ ਵਸ ਨਹੀਂ ਪੈਂਦੇ। ਇਹ ਹੁਕਮ ਰਜਾਈ ਚੱਲਣਾ ਦੀ ਅਵਸਥਾ ਹੈ। 84 ਲੱਖ ਜੂਨਾਂ ਤਾਂ ਅਣਜਾਣ ਇਸ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੁੰਦੀਆਂ ਹਨ, ਪਰ ਇਨਸਾਨ ਨੂੰ ਆਪਣੀ ਸੋਝੀ ਅਤੇ ਉੱਦਮ ਨਾਲ ਉਸ ਇਲਾਹੀ ਜੀਵਨ ਰੌਂ ਸਹਿਜ ਚਾਲ ਸ਼ਬਦ ਹੁਕਮ ਦੇ ਭਾਣੇ ਵਿੱਚ ਆਪਣੇ ਮਨ ਚਿੱਤ ਬੁੱਧੀ ਨੂੰ ਸੁਰ ਕਰਨਾ ਪੈਂਦਾ ਹੈ। ਸਾਡਾ ਤੇ ਬਾਕੀ ਜੁਨਾਂ ਦਾ ਕੀ ਫਰਕ ਹੈ? ਉਹ ਤਾਂ ਅਣਜਾਣੇ ਉਹਦੇ ਹੁਕਮ ਵਿੱਚ ਰੁੜੀਆਂ ਜਾ ਰਹੀਆਂ ਹਨ, ਲੇਕਿਨ ਇਨਸਾਨ ਨੂੰ ਆਪਣੇ ਮਨ ਚਿੱਤ ਬੁੱਧੀ ਨੂੰ ਉਸ ਸੋਝੀ ਉਹਦੀ ਸੋਝੀ ਉਹਦੇ ਸਹਿਜ ਚਾਲ ਉਹਦੇ ਭਾਣੇ ਵਿੱਚ ਆਪਣੇ ਮਨ ਚਿੱਤ ਬੁੱਧੀ ਨੂੰ ਸੁਰ ਕਰਨਾ ਪੈਂਦਾ ਹੈ। ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਬਾਈਕੀ ਮੰਡਲ ਵਿੱਚੋਂ ਕੱਢ ਕੇ ਸਿਮਰਨ ਦੁਆਰਾ ਅੰਤਰਮੁਖੀ ਅੰਤਰ ਆਤਮੇ ਆਤਮਿਕ ਮੰਡਲ ਦੀ ਜੀਵਨ ਰੌਂ ਦੀ ਰਵਾਨਗੀ ਨਾਲ ਸੁਰ ਕਰਨਾ, ਇਹੀ ਹੁਕਮ ਨੂੰ ਬੁੱਝਣਾ ਜਾਣਨਾ ਪਹਿਚਾਨਣਾ ਮੰਨਣਾ ਤੇ ਕਮਾਉਣਾ ਹੈ। ਬਾਕੀ ਜੂਨਾਂ ਇਸ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਦਖਲ ਨਹੀਂ ਦੇ ਸਕਦੀਆਂ, ਪਰ ਇਨਸਾਨ ਆਪਣੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਨਾਲ ਜਿੱਥੋਂ ਤੱਕ ਇਹਦੀ ਵਾਹ ਚੱਲਦੀ ਹੈ ਇਲਾਹੀ ਹੁਕਮ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਸੁਖਦਾਈ ਹੁਕਮ ਦੀ ਸਹਿਜ ਚਾਲ ਤੋਂ ਬੇਸੁਰਾ ਹੋ ਕੇ ਆਊਟ ਆਫ ਟਿਊਨ ਹੋ ਕੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਂਦਾ ਹੈ ਅਤੇ ਆਪਣੇ ਭਾਣੇ ਵਿੱਚ ਚੱਲ ਕੇ ਵਿਛੜ ਚੋਟਾਂ ਖਾਂਦਾ ਹੈ। ਸੋ ਇਸ ਦਾ ਸਾਰ ਕੀ ਹੋਇਆ? ਇਹ ਇਲਾਹੀ ਹੁਕਮ ਗੁਪਤ ਹੈ, ਇਹ ਨਾਲ ਲਿਖਿਆ ਹੋਇਆ ਹੈ, ਰੱਬ ਰਿਹਾ ਭਰਪੂਰ ਹੈ, ਇਹ ਅਭੁੱਲ ਹੈ, ਅਬੋਲ ਹੈ, ਅਗਮ ਹੈ, ਅਸਚਰਜ ਹੈ, ਇਹ ਅਪਾਰ ਹੈ, ਸ਼ਬਦ ਹੈ, ਨਾਮ ਹੈ। ਇਹ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਹੈ, ਖੇਲ ਨਿਰਾਲੀ ਹੈ, ਇਹ ਉਹਦਾ ਖੇਲ ਅਖਾੜਾ ਹੈ, ਵੱਡ ਖੇਲ ਤਮਾਸ਼ਾ ਹੈ, ਉਹਦਾ ਭਾਣਾ ਹੈ। ਇਲਾਹੀ ਹੁਕਮ ਬੁੱਧੀ ਦੀ ਸੋਚ ਵਿਚਾਰ ਗਿਆਨ ਫਿਲਾਸਫੀ ਵਿਗਿਆਨ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਸ ਇਲਾਹੀ ਹੁਕਮ ਦੇ ਬੁੱਝਣ ਤੋਂ ਬਿਨਾਂ ਅਸੀਂ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਮੇ ਦੇ ਦਾਇਰੇ ਵਿੱਚ ਹੀ ਵਿਚਰਦੇ ਹਾਂ ਅਤੇ ਕਰਮਬੱਧ ਹੋ ਕੇ ਆਵਾਗਮਨ ਦੇ ਗੇੜ ਵਿੱਚ ਧੱਕੇ ਖਾਂਦੇ ਹਾਂ। ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਬੁੱਝਿਆ ਕਿਵੇਂ ਜਾ ਸਕਦਾ ਹੈ? ਆਪਣਾ ਧਿਆਨ ਸੁਰਤੀ ਬਿਰਤੀ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ, ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਸ਼ਬਦ ਦੀਆਂ ਆਤਮਿਕ ਲਹਿਰਾਂ 'ਤੇ ਪਹੁੰਚਣਾ, ਇਹਨਾਂ ਉੱਚੀਆਂ ਸੁੱਚੀਆਂ ਆਤਮਿਕ ਮੰਡਲ ਦੀਆਂ ਪ੍ਰੇਮ ਭਾਵਨਾਵਾਂ ਵਾਲੀਆਂ ਲਹਿਰਾਂ ਵਿੱਚ ਤਾਰੀਆਂ ਲਾਉਣਾ, ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ਿਤ ਹੋਣਾ। ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਫਿਰ ਗੁਰੂ ਦੀ ਬਖਸ਼ਿਸ਼ ਨਾਲ ਅਨੁਭਵ ਦੁਆਰਾ ਹੁਕਮੀ ਅਰਥਾਤ ਅਕਾਲ ਪੁਰਖ ਅਤੇ ਉਹਦੇ ਅਪਾਰ ਇਲਾਹੀ ਹੁਕਮ ਦੀ ਪਹਿਚਾਨ ਕਰਨੀ। ਇਸ ਆਤਮਿਕ ਖੇਲ, ਇਸ ਇਲਾਹੀ ਹੁਕਮ ਦੀ ਅਨੁਭਵੀ ਖੋਜ ਬੁੱਝਣ ਅਤੇ ਪਹਿਚਾਨਣ ਵਿੱਚ ਸਾਨੂੰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਲਾਜ਼ਮੀ ਹੈ, ਅਤਿਅੰਤ ਲਾਭਦਾਇਕ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਿਕ ਜੀਵਨ ਦੀਆਂ ਸ਼ਕਸੀ ਜ਼ੋਰਦਾਰ ਕਿਰਨਾਂ, ਉਹਨਾਂ ਦੀਆਂ ਪਾਵਰਫੁੱਲ ਵਾਈਬ੍ਰੇਸ਼ਨਸ, ਉਹ ਸਾਡੀਆਂ ਖਿੰਡੀਆਂ ਹੋਈਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਅੰਤਰਮੁਖੀ ਕਰਨ ਅਤੇ ਅੰਤਰ ਆਤਮੇ ਵੱਲ ਮੋੜਨ ਵਿੱਚ, ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇਸ ਪਰਮਾਰਥਿਕ ਜਾਂ ਆਤਮਿਕ ਪੰਧ ਵਿੱਚ ਸਾਧ ਸੰਗਤ ਕਰਨ ਦਾ ਸਾਨੂੰ ਗੁਰਬਾਣੀ ਵਿੱਚ ਇਸੇ ਕਰਕੇ ਤਾਕੀਦੀ ਹੁਕਮ ਕੀਤਾ ਗਿਆ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗਤ ਕੈ ਆਸਰੇ, ਪ੍ਰਭ ਸਿਉ ਰੰਗ ਲਾਏ। ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸਾਧ ਸੰਗਤ ਇਹ ਧਾਰਮਿਕ ਅਤੇ ਆਤਮਿਕ ਪ੍ਰਚਾਰ ਦਾ ਇਸੇ ਲਈ ਸੌਖਾ ਅਤੇ ਅਸਰਦਾਇਕ ਸਾਧਨ ਹੈ। ਗੁਰਮੁਖਾਂ ਦੇ ਖਿਆਲਾਂ ਦੀ ਦ੍ਰਿੜਤਾ ਜਾਂ ਤੀਬਰ ਭਾਵਨਾਵਾਂ ਦੁਆਰਾ ਜਗਿਆਸੂਆਂ ਉੱਤੇ ਉਹਨਾਂ ਦੀ ਗ੍ਰਹਿਣ ਸ਼ਕਤੀ ਅਨੁਸਾਰ ਅਸਰ ਪੈਂਦਾ ਹੈ। ਗੁਰਮੁਖ ਪਿਆਰਿਆਂ ਦੀ ਜੋ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ, ਇਹ ਤਾਂ ਸਭ ਉੱਤੇ ਵਰਤਦੀ ਹੈ, ਲੇਕਿਨ ਜੋ ਜਗਿਆਸੂਆਂ ਦੀ ਗ੍ਰਹਿਣ ਸ਼ਕਤੀ ਕਿੰਨੀ ਹੈ, ਉਸ ਅਨੁਸਾਰ ਇਹਦਾ ਸਾਡੇ ਉੱਤੇ ਅਸਰ ਪੈਂਦਾ ਹੈ। ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਹੁੰਦਾ ਹੈ, ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਜੋ ਤੀਖਣ ਆਤਮਿਕ ਕਿਰਨਾਂ ਹਨ, ਡਿਵਾਈਨ ਵਾਈਬ੍ਰੇਸ਼ਨਸ ਹਨ, ਉਹ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਉਹਨਾਂ ਦਾ ਜੀਵਨ ਬਦਲ ਦਿੰਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ। ਆਤਮਿਕ ਮੰਡਲ ਦੇ ਪ੍ਰਕਾਸ਼ ਦੀਆਂ ਅਨੁਭਵੀ ਭਾਵਨਾਵਾਂ ਇਹਨਾਂ ਲੇਖਣੀਆਂ ਵਿੱਚ ਹੁੰਦੀਆਂ ਹਨ, ਜੋ ਸਦਾ ਨਿਰੋਲ ਨਿਰਮਲ ਸੱਜਰੀਆਂ ਇਲਾਹੀ ਕਿਰਨਾਂ ਨਾਲ ਭਰਪੂਰ ਹੁੰਦੀਆਂ ਹਨ। ਸੋ ਇਸੇ ਕਰਕੇ ਅਸੀਂ ਦੇਖਦੇ ਹਾਂ, ਅਸੀਂ ਗੁਰਬਾਣੀ ਨੂੰ ਜੁਗੋ ਜੁਗ ਅਟਲ ਗੁਰੂ ਮੰਨਦੇ ਹਾਂ। ਜੇਕਰ ਸ਼ਕਤੀਮਾਨ ਮਨਾਂ ਦੇ ਦਿਮਾਗੀ ਵਲਵਲਿਆਂ ਦਾ ਸਧਾਰਨ ਮਨਾਂ ਉੱਤੇ ਅਸਰ ਪੈਂਦਾ ਹੈ, ਅਸੀਂ ਕਹਿੰਦੇ ਹਾਂ ਕਿ ਜਿੰਨਾ ਵੀ ਜਿੱਦਾਂ ਦੀ ਅਸੀਂ ਸੰਗਤ ਕਰਾਂਗੇ ਉਸੇ ਤਰ੍ਹਾਂ ਦੇ ਸਾਡੇ ਖਿਆਲ ਬਣ ਜਾਂਦੇ ਹਨ। ਤਾਂ ਫਿਰ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਜੋ ਮਹਾਂਪੁਰਖ ਹਨ ਉਹਨਾਂ ਦੇ ਆਤਮਿਕ ਜੀਵਨ ਦੀਆਂ ਕਿਰਨਾਂ ਵੀ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਪਣੀ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਤੇ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਹੋਰ ਉਦਾਹਰਣ ਲੇਜ਼ਰ ਰੇਜ਼ ਦੀ ਦਿੱਤੀ ਗਈ ਹੈ, ਜਿਹੜੀਆਂ ਕਿ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਕੇ ਉਹਦੇ ਪਾਰ ਜਾ ਸਕਦੀਆਂ ਹਨ। ਇਸੇ ਤਰ੍ਹਾਂ ਬਖਸ਼ੇ ਹੋਏ ਮਹਾਂਪੁਰਖਾਂ ਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਵੀ ਸਾਡੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ, ਸਾਡੇ ਕਾਲੇ ਬੋਲੇ ਭਰਮ ਦੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੁੰਦੀਆਂ ਹਨ ਅਤੇ ਉਹਨੂੰ ਆਤਮਿਕ ਮੰਡਲ ਦੇ ਪ੍ਰਕਾਸ਼ ਦੀ ਹਜ਼ੂਰੀ ਵਿੱਚ ਪਹੁੰਚਾ ਦਿੰਦੀਆਂ ਹਨ। ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਚੁੱਪ ਚੁਪੀਤੇ ਬਦਲ ਦਿੰਦੀਆਂ ਹਨ, ਉਹਨਾਂ ਦਾ ਨਵਾਂ ਜੀਵਨ ਹੋ ਜਾਂਦਾ ਹੈ। ਸੋ ਆਤਮਿਕ ਮੰਡਲ ਜਾਂ ਇਲਾਹੀ ਵੇਵਲੈਂਥ ਵਿੱਚ ਦਾਖਲ ਹੋਣ ਲਈ ਇਲਾਹੀ ਹੁਕਮ ਨੂੰ ਬੁੱਝਣ, ਪਹਿਚਾਨਣ, ਮੰਨਣ ਤੇ ਕਮਾਉਣ ਲਈ ਸਾਨੂੰ ਗੁਰਬਾਣੀ ਵਿੱਚ ਉੱਚੀ ਸੁੱਚੀ ਸੌਖੀ ਜੁਗਤ ਸਾਧ ਸੰਗਤ ਹੀ ਦੱਸੀ ਗਈ ਹੈ। ਸਾਧ ਸੰਗਤ ਦੇ ਆਤਮਿਕ ਮੰਡਲ ਵਿੱਚ ਕਈ ਅਨੂਪ ਵਸਤੂਆਂ ਮੌਜੂਦ ਹਨ, ਪ੍ਰੇਮ ਸਵੈਪਨਾ, ਪਿਰਮ ਪਿਆਲਾ, ਹਰ ਰਸ, ਹਰ ਰੰਗ, ਭਗਤ ਭੰਡਾਰ, ਪਰਮ ਪਦ, ਹੁਕਮ, ਭਾਣਾ, ਅੰਮ੍ਰਿਤ, ਨਾਮ, ਇਹ ਸਾਰੀਆਂ ਸਾਰ ਵਸਤੂਆਂ ਦਾ ਇਲਾਹੀ ਵਣਜ ਵਪਾਰ ਹੁੰਦਾ ਹੈ, ਲੇਵਾ ਦੇਵੀ ਹੁੰਦੀ ਹੈ, ਜੋ ਸਿਰਫ ਇਲਾਹੀ ਵਣਜਾਰਿਆਂ ਤੇ ਗੁਰਮੁਖ ਪਿਆਰਿਆਂ ਵਿਚਕਾਰ ਹੀ ਹੋ ਸਕਦੀ ਹੈ। ਅੰਮ੍ਰਿਤ ਛਕਾਉਣਾ ਵੀ ਇਸ ਇਲਾਹੀ ਰਾਸ ਦੀ ਲੇਵਾ ਦੇਵੀ ਜਾਂ ਖਮੀਰ ਦਾ ਪ੍ਰਤੀਕ ਹੈ। ਇਸ ਮੰਡਲ ਦੇ ਵਿੱਚ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦਾ ਦਿਮਾਗੀ ਗਿਆਨ ਉਕਤੀਆਂ ਜੁਕਤੀਆਂ ਇਹਨਾਂ ਦੀਆਂ ਸਿਆਣਪਾਂ ਦੇ ਖੰਭ ਆਤਮਿਕ ਮੰਡਲ ਦੀਆਂ ਲਿਸ਼ਕਾਂ ਨਾਲ ਸੜ ਜਾਂਦੇ ਹਨ। ਇਸੇ ਕਰਕੇ ਸਾਨੂੰ ਗੁਰਬਾਣੀ ਵਿੱਚ ਹੁਕਮ ਹੈ, ਵਣਜਾਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹਸ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ। ਸੋ ਅਕਾਲ ਪੁਰਖ ਸੈ ਭੰਗ ਕਰਤਾ ਪੁਰਖ ਹੋਣ ਕਰਕੇ ਉਹ ਕਿਸੇ ਬੰਧਨ ਵਿੱਚ ਨਹੀਂ, ਹੁਕਮ ਵਿੱਚ ਨਹੀਂ, ਉਹ ਆਪ ਹੁਕਮੀ ਹੈ। ਉਹਨੇ ਆਪਣੀ ਮੌਜ ਵਿੱਚ ਇਹ ਤ੍ਰੈਗੁਣੀ ਮਾਇਕੀ ਮੰਡਲ ਰਚਿਆ, ਆਪਣੇ ਅਪਾਰ ਅਪੁੱਲ ਹੁਕਮ ਦੁਆਰਾ ਉਹ ਇਸ ਨੂੰ ਚਲਾ ਰਿਹਾ ਹੈ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਲਾਹੀ ਮੰਡਲ ਦੇ ਪ੍ਰਕਾਸ਼ ਵਿੱਚ ਸਿਰਫ ਆਤਮਿਕ ਪ੍ਰੇਮ ਸਵੈਪਨਾ ਦਾ ਪ੍ਰਵੇਸ਼ ਹੈ, ਉੱਥੇ ਸਾਰੇ ਇਲਾਹੀ ਗੁਣ ਮੌਜੂਦ ਹਨ। ਸਦਾ ਆਨੰਦ, ਸਦਾ ਸੁੱਖ, ਪਿਆਰ, ਪਿਰਮ ਰਸ, ਸਦਾ ਰੰਗ, ਸਦਾ ਚਾਓ, ਸਦਾ ਖੇੜਾ, ਸਦਾ ਹੁਣ ਵਰਤ ਰਿਹਾ ਹੈ। ਪਰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਕਈ ਪੱਧਰਾਂ ਉੱਤੇ ਕਈ ਕਾਨੂੰਨਾਂ ਦੇ ਅਧੀਨ ਜੀਵਨ ਬਤੀਤ ਕਰਦੇ ਹਾਂ। ਕੇਂਦਰੀ ਸਰਕਾਰੀ ਕਾਨੂੰਨ, ਸੂਬਾਈ ਕਾਨੂੰਨ, ਨਗਰ ਪਾਲਿਕਾ ਦੇ ਕਾਨੂੰਨ, ਗ੍ਰਾਮ ਪੰਚਾਇਤ ਦੇ ਕਾਨੂੰਨ, ਇਖਲਾਕੀ ਰਵਾਇਤਾਂ, ਭਾਈਚਾਰਕ ਰਿਵਾਜ, ਧਾਰਮਿਕ ਮਰਿਆਦਾ, ਕਈ ਤਰ੍ਹਾਂ ਦੇ ਕਰਮ ਕਾਂਡ, ਵਹਿਮਾਂ ਦੇ ਬੰਧਨ, ਸੰਸਕਾਰਾਂ ਦੇ ਬੰਧਨ, ਪੰਜਾਂ ਦੀ ਗੁਲਾਮੀ, ਕੁਸੰਗਤ ਦਾ ਅਸਰ, ਇਹ ਬਾਹਰਲੇ ਜੀਵਨ ਬੰਧਨ ਇਲਾਹੀ ਹੁਕਮ ਨੂੰ ਨਾ ਬੁੱਝਣ ਦਾ ਨਤੀਜਾ ਹਨ। ਜਦੋਂ ਅਸੀਂ ਇਲਾਹੀ ਮੰਡਲ ਨੂੰ ਨਹੀਂ ਬੁੱਝਦੇ, ਇਲਾਹੀ ਹੁਕਮ ਨੂੰ ਨਹੀਂ ਮੰਨਦੇ, ਤਾਂ ਉਸ ਵੇਲੇ ਸਾਨੂੰ ਇਹਨਾਂ ਬੰਧਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਤੰਦ। ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਧਾਇਓ। 84 ਲੱਖ ਜੂਨਾਂ ਤਾਂ ਅਣਜਾਣੇ ਉਸ ਹੁਕਮ ਨੂੰ ਕਮਾ ਰਹੀਆਂ ਹਨ, ਉਹ ਮਾਇਕੀ ਮੰਡਲ ਦੇ ਬੰਧਨਾਂ ਤੋਂ ਬਚੀਆਂ ਹੋਈਆਂ ਹਨ। ਪਰ ਇਨਸਾਨੀ ਜੂਨ ਇਹ ਹਉਮੈ ਦੇ ਭਰਮ ਭੁਲਾਵੇ ਵਿੱਚ ਜਾਣ ਬੁੱਝ ਕੇ ਮਛਲੀ ਹੋ ਕੇ ਇਲਾਹੀ ਹੁਕਮ ਤੋਂ ਬੇਮੁੱਖ ਹੁੰਦੀ ਹੈ, ਮਾਇਕੀ ਬੰਧਨਾਂ ਵਿੱਚ ਖਾਮ ਖਾ ਫਸ ਜਾਂਦੀ ਹੈ। ਸੋ ਸਾਡੇ ਗੁਰੂ ਅਵਤਾਰ ਮਹਾਂਪੁਰਖ ਭਾਵੇਂ ਆਦਿ ਤੋਂ ਹੀ ਆਪਣੀਆਂ ਜੀਵਨੀਆਂ ਤੇ ਬਾਣੀਆਂ ਰਾਹੀਂ ਸਾਨੂੰ ਤਾੜਨਾ ਕਰਦੇ ਆਏ ਹਨ, ਫੇਰ ਵੀ ਇਨਸਾਨ ਆਪਣੀ ਹਉਮੈ ਨਾਲ ਭਰਮ ਭੁਲਾਵਿਆਂ ਵਿੱਚ ਇੰਨਾ ਗੁਆਚਿਆ ਤੇ ਆਫਰਿਆ ਫਿਰਦਾ ਹੈ ਕਿ ਇਹਨੂੰ ਭਰਮ ਭੁਲਾਵੇ ਵਿੱਚੋਂ ਨਿਕਲਣ, ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ, ਮਾਇਕੀ ਬੰਧਨਾਂ ਤੋਂ ਛੁੱਟਣ, ਭਾਣਾ ਮੰਨਣ ਤੇ ਕਮਾਉਣ, ਜਾਂ ਫਿਰ ਆਪਣੇ ਕਲਿਆਣ ਦੀ ਕੋਈ ਸੋਝੀ ਨਹੀਂ, ਫੁਰਸਤ ਨਹੀਂ, ਲੋੜ ਨਹੀਂ, ਉੱਦਮ ਤਾਂ ਕੀ ਕਰਨਾ ਸੀ। ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੇ ਕੋਏ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੇ ਬੁਝਾਏ। ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਐ ਸੋਈ। ਜੀੜਾ ਅਗਨ ਬਰਾਬਰ ਤੱਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਇਹ ਅਵਸਥਾ ਸਾਡੇ ਤੇ ਕਿਵੇਂ ਵਾਪਰ ਸਕਦੀ ਹੈ? ਇਹਦੇ ਲਈ ਸਾਨੂੰ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ ਹਉਮੈ, ਆਪਣੀ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ, ਇਹਦੇ ਉੱਤੇ ਨਾਵੇਂ ਕਾ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਵਿਸਮਾਦ ਹੋਣਾ, ਆਪਾ ਭੁੱਲਣਾ, ਤੇ ਨਾਨਕ 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 ਮਈ ਹੋਣਾ ਹੀ ਆਪਣੇ ਭਾਣੇ ਵਿੱਚੋਂ ਨਿਕਲਣਾ ਅਤੇ ਇਲਾਹੀ ਭਾਣੇ ਵਿੱਚ ਆਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।